ਅਮਲੇ ਅਮਲੇ ਉਜਲ ਕਰ ਦਿਓ
ਪ੍ਰੇਮੀ ਕੰਮਾਂ ਕਾਰਾਂ ਨੂੰ ਪਿੱਠ ਦੇ ਕੇ ਮਨੁੱਖਾਂ ਦੇ ਦਾ ਫਰਜ਼ ਅੱਗੇ ਰੱਖਦੇ ਹੋਏ ਸਤਿਗੁਰੂ ਦੀ ਹਜ਼ੂਰੀ ਚ ਪਹੁੰਚੇ ਆਓ ਆਪਣੇ ਸਤਿਗੁਰੂ ਨੂੰ ਹੈ ਤਾਂ ਸਤਿਗੁਰੂ ਹੀ ਕਸਰਤਾਂ ਆਪਣੇ ਚ ਹੈ ਸਤਿਗੁਰੂ ਤਾਂ ਸਤਿਗੁਰੂ ਹੀ ਰਹੇਗਾ ਗੁਰਮੁਖ ਜੈਸੀ ਸ਼ਰਧਾ ਹੋਣੀ ਚਾਹੀਦੀ ਹੈ ਗੁਰੂ ਤੇ ਸਿੱਖ ਦੀ ਉਸ ਸ਼ਰਧਾ ਦੇ ਨਾਲ ਨਮਸਕਾਰ ਕਰਨ ਤੋਂ ਬਾਅਦ ਬੀਬੀਆਂ ਬੀਬੀਆਂ ਵਾਲੇ ਪਾਸੇ ਬੈਠੋ ਭਾਈ ਭਾਈਆਂ ਵਾਲੇ ਪਾਸੇ ਬੈਠੋ ਜਿੱਥੇ ਜਗ੍ਹਾ ਮਿਲਦੀ ਹੈ ਪ੍ਰੇਮ ਨਾਲ ਬੈਠ ਜਾਓ ਜਿਸ ਵਾਸਤੇ ਕੰਮ ਨੂੰ ਪਿੱਠ ਦੇ ਕੇ ਗੁਰੂ ਦੀ ਹਜ਼ੂਰੀ ਚ ਆਏ ਆ ਉਹ ਸਾਡਾ ਕੀ ਮਤਲਬ ਹੈ ਇੱਥੇ ਆਉਣ ਦਾ ਮਤਲਬ ਮਨੁੱਖਾਂ ਦੇ ਮਿਲੀ ਹੈ ਗੁਰੂ ਕਿਰਪਾ ਕਰੇ ਮਿਹਰ ਕਰੇ ਇਹ ਧਾਰੀ ਹੋਈ ਮਨੁੱਖਾਂ ਦੇ ਸਫਲੀ ਹੋ ਜਾਵੇ ਯਾਨੀ ਇਹ ਜਿਹੜੀ ਰੂਹ ਵਿਛੜੀ ਹੋਈ ਆ ਨਾ ਪਰਮੇਸ਼ਰ ਤੋਂ ਇਸ ਨੂੰ ਪਰਮੇਸ਼ਰ ਨਿਰਗੁਣ ਤੋਂ ਸਰਗੁਣ ਹੋ ਕੇ ਨਿਰਗੁਣ ਦੇ ਵਿੱਚ ਮਿਲਾਉਂਦਾ ਜੇ ਨਿਰਗੁਣ ਤੋਂ ਸਰਗੁਣ ਨਾ ਹੋਵੇ ਕਿਹਦੀ ਤਾਕਤ ਹੈ ਰੂਹ ਦੀ ਮਿਲ ਜਾਵੇ ਉਹ ਪਰਮੇਸ਼ਰ ਦੇ ਵਿੱਚ ਜਾਂ ਫਿਰ ਜਿਹੜੇ ਨਿਰਾਕਾਰ ਤੋਂ ਸਰਗੁਣ ਦੀ ਸੰਗਤ ਕਰਦੇ ਨੇ ਉਹ ਨਿਰਗੁਣ ਦੇ ਵਿੱਚ ਭੇਦ ਹੁੰਦੇ ਨੇ ਫਿਰ ਉਹ ਵੀ ਮਦਦ ਦਿੰਦੇ ਨੇ ਜਿਨ੍ਹਾਂ ਨੂੰ ਸ਼ੌਂਕ ਹੈ ਜੈਸੇ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਸਿੱਖ ਦੇ ਨਿੱਤ ਕਰਮ ਲਿਖੇ ਨੇ ਬਹੁਤ ਕਿਸਮ ਦੇ ਕਰਮ ਨੇ ਬੇਤ ਵੇਤ ਕਿਰੇ ਮਾਨ ਪਰਾਲਬਦ ਮਾੜੇ ਚੰਗੇ ਕਰਮਾਂ ਦੀ ਫਲਾਫਸੀ ਬਹੁਤ ਦੀਪ ਹੈ ਕਹਿੰਦੇ ਡੂੰਘੀ ਹੈ ਇਸ ਨੂੰ ਵੀ ਆਤਮ ਨਰਸ਼ ਹੀ ਜਾਣ ਸਕਦਾ ਹੈ ਹੋਰ ਨੀ ਕੋਈ ਜਾਣ ਸਕਦਾ ਵਾ ਗੁਰੂ ਸਾਹਿਬ ਨੇ ਲਿਖਿਆ ਗੁਰ ਸਤਿਗੁਰ ਕਾ ਜੋ ਸਿੱਖ ਹੈ ਕੌਣ ਨੀ ਦਾਵਾ ਰੱਖਦਾ ਆਪਣੇ ਆਪ ਨੂੰ ਵੀ ਮੈਂ ਗੁਰੂ ਕਾ ਸਿੱਖ ਨਹੀਂ ਹਾਂ ਹੁਣ ਜੇ ਤੂੰ ਆਪਣੇ ਆਪ ਨੂੰ ਦਾਅਵਾ ਰੱਖਦਾ ਵਾ ਗੁਰੂ ਦਾ ਸਿੱਖ ਵਾਂ ਤਾਂ ਗੁਰੂ ਦਾ ਹੁਕਮ ਸੁਣ ਲਾ ਹੁਣ ਹੁਕਮ ਸੁਣ ਗੁਰੂ ਕੀ ਕਹਿੰਦਾ ਤੈਨੂੰ ਗੁਰੂ ਕਹਿੰਦਾ ਗੁਰ ਸਿੱਖ ਗੁਰ ਸਤਿਗੁਰ ਕਾ ਜੋ ਸਿੱਖ ਕਾਏ ਸੋ ਭਲਕੇ ਉਠਾਰ ਨਾਮ ਧਿਆਵੈ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ ਆਪਾਂ ਕਾਏ ਵਜੇ ਨਹਾਉਂਦੇ ਹਾਂ ਆਪਾਂ ਨਹਾਉਂਦੇ ਹਾਂ ਬਈ ਹੁਣ ਸਰਦਾ ਹੀ ਨੀ ਕੰਮ ਤੇ ਜਾਣਾ ਹੀ ਪਵੇਗਾ ਐਤਵਾਰ ਨੂੰ ਨਹਾਉਂਦੇ ਹੀ ਨੀ ਆ ਸਾਰੀ ਦੁਨੀਆ ਨੀ ਨਹਾਉਂਦੀ ਜਿੰਨੀ ਦਿੱਲੀ ਚ ਦੇ ਚੋ ਚਾਰ ਨਹਾ ਲਏ ਉਹਨਾਂ ਦਾ ਕੀ ਹੈ ਗਿਣਤੀ ਇੱਥੇ ਕਿ ਅਸੀਂ ਸਾਰੇ ਫਿਰਦੇ ਰਹਿੰਦੇ ਹਾਂ ਇਹ ਬੜੇ ਬੜੇ ਲੋਕਾਂ ਦੇ ਬਸ ਪਤਾ ਹੀ ਨਹੀਂ ਹੁੰਦਾ ਵੀ ਕੋਠੀ ਪਾਂ ਪਾਂ ਕਰਦੀ ਆ ਹੁੰਦੇ ਨੇ ਅੰਦਰ ਹੀ ਹੁੰਦੇ ਨੇ ਅੰਦਰ ਹੀ ਦਿਖਾਉਂਦੇ ਨੇ ਸਿੱਖ ਫਿਰ ਜਾਂਦੇ ਨੇ ਤਿਆਰ ਹੋ ਕੇ ਗੁਰਦੁਆਰੇ ਨੂੰ ਆਪਣੀ ਮਨੇਜਰੀ ਕਰਨ ਵਾਸਤੇ ਖਾਉਂਦੇ ਭਰੇ ਹੋਏ ਉਹ ਜੇ ਤੂੰ ਗੁਰੂ ਦਾ ਸਿੱਖ ਆ ਤਾਂ ਫਿਰ ਜੋ ਗੁਰੂ ਦਾ ਹੁਕਮ ਆ ਉਸ ਤੇ ਚੱਲਣ ਦੀ ਕੋਸ਼ਿਸ਼ ਕਰ ਇਸ਼ਨਾਨ ਕਰੇ ਅੰਮ੍ਰਿਤਸਰ ਨਾ ਆਵੇ ਯਾਨੀ ਜੋ ਸਿੱਖ ਆ ਗੁਰੂ ਦਾ ਜੀ ਨੇ ਖੰਡੇ ਦਾ ਅੰਮ੍ਰਿਤ ਛਕ ਲਿਆ ਉਹ ਫਿਰ ਪਹਿਰ ਰਾਤ ਰਹਿੰਦੀਆਂ ਉੱਠ ਕੇ ਇਸ਼ਨਾਨ ਕਰੇ ਉਸ ਟਾਈਮ ਦੇ ਵਿੱਚ ਇਤਨਾ ਸਾਧਨ ਨਹੀਂ ਸੀ ਇਸ਼ਨਾਨ ਕਰਨ ਦਾ ਜਾਤਾਂ ਨਲਕੇ ਵੀ ਨਹੀਂ ਸੀ ਹੁੰਦੇ ਟੋਬਿਆਂ ਟਾਬਿਆਂ ਚ ਲੋਕ ਨਹਾਉਂਦੇ ਹੁੰਦੇ ਜਾਂ ਅੰਗਰੇਜ਼ਾਂ ਨੇ ਨਹਿਰਾਂ ਨੂਹਰਾਂ ਕੱਢਤੀਆਂ ਸੀ ਜਾਂ ਫਿਰ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਤਲਾ ਕਿਉਂ ਵਿਸਾਖੀ ਦੀਵਾਲੀ ਲੋਹੜੀ ਨਵਾਣੀ ਇਸ ਤਰ੍ਹਾਂ ਦੇ ਜੋੜ ਮੇਲੇ ਰੱਖੇ ਹੁੰਦੇ ਸਨ ਸਮਾਂ ਬੜਾ ਖਰਾਬ ਹੁੰਦਾ ਸੀ ਸਿੱਖਾਂ ਤੇ ਚੰਗਾ ਸਮਾਂ ਖਬਰ ਨਹੀਂ ਕਾਹਦਾ ਆਵੇਗਾ ਪਰ ਬੜੇ ਸੂਰਮੇ ਨੇ ਹਰ ਇੱਕ ਸਮੇਂ ਦਾ ਮੁਕਾਬਲਾ ਕਰਦੇ ਨੇ ਹੋਰ ਨੀ ਕੋਈ ਕਰ ਸਕਦਾ ਮੋਕ ਨਿਕਲ ਜਾਂਦੀ ਹੈ ਮੋਕ ਔਰ ਇਸ ਤਰ੍ਹਾਂ ਦੇ ਨਾਲ ਇਹ ਵੀ ਇੱਕ ਸੂਰਮ ਗਤੀ ਹੈ ਸਿੱਖ ਦੇ ਵਿੱਚ ਸੂਰਮ ਗਤੀ ਹੈ ਜਿਹੜਾ 2 ਵਜੇ ਉੱਠ ਕੇ ਇਸ਼ਨਾਨ ਕਰਦਾ ਗੁਰੂ ਸਾਹਿਬ ਨੇ ਦੱਸਿਆ ਨਾ ਵੀ ਜਿਹੜਾ ਕਲਯੁਗ ਦੇ ਵਿੱਚ 2 ਵਜੇ ਉੱਠ ਕੇ ਸਿਮਰਨ ਕਰਦਾ ਉਹ ਵੀ ਕਹਿੰਦੇ ਸੂਰਮ ਇਸ ਯੁੱਗ ਮੈਂ ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਹੁਣ ਜਿਹੜੇ ਯੁੱਗ ਚ ਆਪਾਂ ਬੈਠੇ ਸੋ ਕਹੀ ਐਤਵਾ ਸੂਰਾ ਸੂਰਮਾ ਹੀ ਉੱਠ ਕੇ ਇਸ਼ਨਾਨ ਕਰੇਗਾ ਦੂਏ ਨੇ ਕੀ ਇਸ਼ਨਾਨ ਕਰਨਾ ਸਮੇਂ ਬਹੁਤ ਕਿਸਮ ਦੇ ਸੂਰਮੇ ਹੁੰਦੇ ਨੇ ਸਿੱਖ ਸਾਰਿਆਂ ਕਿਸਮਾਂ ਦੇ ਸੂਰਮੇ ਨੇ ਸਿੱਖ ਅੰਮ੍ਰਿਤ ਵੇਲੇ ਉੱਠਣ ਦੇ ਵਿੱਚ ਵੀ ਸੂਰਮੇ ਨੇ ਕੁਰਬਾਨੀ ਕਰਨ ਦੇ ਵਿੱਚ ਵੀ ਸੂਰਮੇ ਨੇ ਭਜਨ ਕਰਨ ਦੇ ਵਿੱਚ ਵੀ ਸੂਰਮੇ ਨੇ ਕੀਰਤਨ ਕਰਨ ਦੇ ਵਿੱਚ ਵੀ ਸੂਰਮੇ ਨੇ ਤੇ ਆਪਣੀ ਹੱਕ ਦੀ ਕਿਰਤ ਕਰਨ ਦੇ ਵਿੱਚ ਵੀ ਸੂਰਮੇ ਨੇ ਗੁਰ ਸਤਿਗੁਰ ਕਾ ਜੋ ਸਿੱਖ ਕਹਾਏ ਸੋ ਭਲਕੇ ਉਠਾਰ ਨਾਮ ਤੇ ਆਵਾ ਭਲਕੇ ਨਾਮ ਹੈ ਅੰਮ੍ਰਿਤ ਵੇਲੇ ਦਾ ਉਪਦੇਸ਼ ਗੁਰੂ ਗੁਰੂ ਦਾ ਉਪਦੇਸ਼ ਹੈ ਸਿੱਖ ਵਾਸਤੇ ਵਾਹਿਗੁਰੂ ਮੰਤਰ ਕਹਿੰਦੇ ਨੇ ਜੀ ਨੂੰ ਉਸ ਦਾ ਫਿਰ ਕਹਿੰਦੇ ਜਾਪ ਕਰੇ ਜਾਪ ਚਿੰਤਨ ਵੀ ਕਹਿੰਦੇ ਨੇ ਇਸ ਨੂੰ ਅਭਿਆਸ ਵੀ ਕਹਿੰਦੇ ਨੇ ਇਸ ਨੂੰ ਵਾਹਿਗੁਰੂ ਮੰਤਰ ਦਾ ਅਭਿਆਸ ਕਰਨਾ ਜੁਗਤੀ ਦੁਆਰਾ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਜੁਗਤੀ ਦੁਆਰਾ ਜਦ ਉਹ ਅਭਿਆਸ ਕਰੇਗਾ ਨਾ ਵਾਹਿਗੁਰੂ ਮੰਤਰ ਦਾ ਸਭ ਕਿਲਵਿਖ ਦੁੱਖ ਪਾਪ ਲੈ ਜਾਵੇ अंतःकरण दे विच तीन दोष ने, मल दोष है, बगशेव दोष है, आवरण दोष है। अगे फिर वो आप है। ये जेड़े तीन पढ़ते आए हुए ना आत्मा दे उत्ते, ये सिख ने बहादुरी नाल दूर करने ने, ना पढ़िया होने ने, ना गल्लां नाल होने ने, ना सुनते होने ने, कमाई से होने। उपदेश गुरु, गुरु का उपदेश आपो अपने मतां अनुसार, किसे मत ने कोई नाम रखा उसका निराकार वाहिगुरु का, किसे मत ने कोई नाम रखा उस निराकार वाहिगुरु का। कोई बोला राम राम, कोई खदाए, कोई सेवे नहीं है। इस तरह के नाल आपो अपने मतां के अनुसार वो बिना नाम ते है। जिथो ये बिछड़िया ना जेड़ा जीव है, इहदा नाम तो शरीर चाहे ते रख्या गया, जद शरीर तो परे निकल जाएगा फिर इहदा नाम लैके देखो की है। नहीं, आत्मा का कोई नाम नहीं है निराकार वाहिगुरु का, नाम का कोई चक्कर चैन है, नाम नू कोई देख सकदा। कलगीधर महाराज जी ने जाप साहब चार करन लग्या तां फिर मंगल निर्गुण दा करया। उत्थे इक तां हुंदा ना सरगुण, इक हुंदा निर्गुण। सरगुण दीना हुंदा, निर्गुण दीना नहीं है। वो दीना नहीं किसे नू, जे वो दिसदा होवे फिर तां आपां सारी उस दे नाल गल्लबात कर लईए। गुरु साहब ने जाप साहब दे विच लिखा, चक्र चेन आर वर्ण जातर पात ने अनज, रूप रंगा रेख देख को कह ना सकत कहे, अचल मूर्तन पर प्रकाशम तोज कह जाय, कोट इंद्र इंद्राण सा सान कह जाय, तिर पवन मिही सुर नर असुर, नेत नेत वन तिरुण कहतो ए सर्व नाम, कथा कवन करम नाम वर्णत सुमत। कौन उसके शरीर नू, कौन उसके आकार नू कर सकता है, उदा ही नहीं आकार। शक्ति दे लो किन्नी है, जितनी सूखम चीज होवेगी उतनी शक्ति ज्यादा होवेगी। हुण जेड़ा अपना मन है ना, इहदे च भी उन्नी ही शक्ति है। ये मोटा होया होया स्थूल कहिंदे ने जिहनू भारा, इहदी जिहड़ी शक्ति लूज होगी। जद ये नाम नाल जुड़ेगा, नाम है सूखम, फिर यह भी सूखम होना शुरू हो जाएगा जरा अपना फुरना है। ये सूखम हुंदा हुंदा इतना सूखम हो जाएगा, जितना सूखम नाम है ना उतना सूखम फुरना हो जाएगा। नाम की शक्ति नू ये फुरना फर लेगा, यानी नाम मन दे विच प्रगट हो जाएगा। नाम और नामी च फर्क नहीं है, जिथे नाम है उथे नामी है, जिथे नाम नहीं उथे नामी नहीं है। बस जे तो नामी ने दर्शन करने ने तो फिर नाम ना संबंध पा ला, नाम ना रिश्तेदारी पा ला, जा तेन नामी भी मिल जाएगा। जे तेरा पदार्था नाल ही संबंध है तो फिर नाम ना मिले ना नामी का कितों मिलना। और इस तरह नाल कलगीधर महाराज जी ने भी जिहड़ा निराकार वाहिगुरु है ना, उहदा चक्कर किहे नहीं है कोई, उहदा दिसदा अगे जाके उहदा तां आपां नूं पता भी नहीं जिथे जाके उसने दिसना। आओ तिन हिस्सां दे विच बोलियो, जद इहनूं आपणा आप दिसणों हट जूगा ना फिर उसका पास पैना शुरू होना। देख लो किहनूं आपणा आप दिसणों हट गया, तिन हिस्सां दे विच बोलियो। पहला जथा बोलेगा, फिर सारे भाई जिन्ने भी प्रेमी बैठे ने, फिर सारिया बीबिया गज वज के प्रेम नाल पढ़ो।
चक्कर चेहन वरन रूप तेरा जावे, चक्कर चेहन वरन रूप।
निराकार वाहिगुरु आवत दस्या वेरा निराकार वाहिगुरु आए ना इंद्रिया नाल नहीं हो दिखदा है। तीन शरीर ने, एक ता स्थूल है, एक सूक्ष्म है, एक कारण है। देख लो इना नाल नहीं दिखदा है। नौ इंद्रे ने पंजा तत्तां दा शरीर बनया होया। पहला आपा पांच तत्ते ही नहीं देख सकते, गहां की देखांगे? आपा इना अखा इंद्रिया नाल मिट्टी देख सकते हैं, इना इंद्रिया नाल पानी देख सकते हैं, इना अखा दे नाल अग देख सकते हैं, फड़ भी सकते हैं इन्हां तिन्हां चीजां नूं हत्थां पैरां नाल। पर जद हवा आवेगी, दसो हवा नूं देख लांगे, फड़ भी लवांगे? गई गल, आपां तां रहि गए थले ही। उह जिहड़ा निराकार आ उह तां अजे चौथे सवां इदूं अगे, उहनूं किवें देखांगे? और फिर हवा नहीं आपां देख सकते, लीड़ा उड़दा कह देंगे भी हवा बगदी है, पर दीदी तो नहीं है। ताकत देख लो कि है, ਜਿੰਨੀ ਸੂਖਮ ਚੀਜ਼ ਹੋਵੇਗੀ ਉਤਨੀ ਜ਼ਿਆਦਾ ਤਾਕਤ ਹੋ ਜਾਵੇਗੀ। ਫਿਰ ਆਕਾਸ਼ ਹੈ, ਆਕਾਸ਼ ਨੂੰ ਕੌਣ ਦੇਖ ਲੇਗਾ? ਫਿਰ ਉਹ ਆਉਂਦਾ ਚੇਤਨ ਹੈ ਜਿਹੜਾ, ਉਹਦੀ ਬਾਬਤ ਦੱਸਿਆ ਕਲਗੀਧਰ ਮਹਾਰਾਜ ਜੀ ਨੇ। ਜਦ ਇਸ ਤਰ੍ਹਾਂ ਮਹਾਰਾਜ ਜੀ ਨੇ ਨਿਰਾਕਾਰ ਬਾਰੇ ਦੱਸਿਆ ਵੀ ਉਹਦਾ ਚੱਕਰ ਚੇਨ ਨਹੀਂ ਹੈ, ਤਾਂ ਫਿਰ ਸਿੱਖਾਂ ਨੇ ਬੇਨਤੀ ਕਰੀ ਵੀ ਮਹਾਰਾਜ ਜੀ ਉਹਦਾ ਤਾਂ ਚੱਕਰ ਚੇਨ ਕੋਈ ਹੈ ਹੀ ਨਹੀਂ, ਫਿਰ ਉਹ ਚੱਕਰ ਚੇਨ ਦਿਖੇਗਾ ਕਿਵੇਂ? ਕਹਿੰਦੇ ਸਰਗੁਣ ਸਤਿਗੁਰੂ ਦਿਖਾਲੇਗਾ। ਬਹੁਤ ਬਰੀਕ ਬੁੱਧ ਵਾਲੇ ਵੀ ਪ੍ਰੇਮੀ ਹੁੰਦੇ ਨੇ, ਸਿੱਖ ਸਾਰਿਆਂ ਮਤਾਂ ਚ ਹੀ ਹੁੰਦੇ ਨੇ। ਫਿਰ ਇਹ ਦੱਸੋ ਜਿਹੜਾ ਸਰਗੁਣ ਸਤਿਗੁਰੂ ਹੈ ਫਿਰ ਉਹਦਾ ਸਰੂਪ ਕੀ ਹੈ? ਨਿਰਾਕਾਰ ਦਾ ਤਾਂ ਕੋਈ ਸਰੂਪ ਹੈ ਹੀ ਨਹੀਂ, ਤੇ ਹੁਣ ਫਿਰ ਸਰਗੁਣ ਸਤਿਗੁਰੂ ਦਾ ਸਰੂਪ ਕੀ ਹੋਇਆ? ਇਹ ਜਿਹੜਾ ਸਰਗੁਣ ਸਤਿਗੁਰੂ ਹੈ ਨਾ, ਇਹਦਾ ਸਰੂਪ ਨਿਰਾਕਾਰ ਹੈ। ਇਹ ਨਿਰਾਕਾਰ ਤੋਂ ਸਾਕਾਰ ਹੋਇਆ, ਆਪਣਾ ਸਰੂਪ ਨਿਰਾਕਾਰ ਨਹੀਂ ਹੈ। ਆਪਣਾ ਸਰੂਪ ਤਾਂ ਜੀਵ ਹੈ। ਜਦ ਆਪਾਂ ਗੁਰੂ ਵਾਲੇ ਬਣ ਕੇ ਨਾਮ ਦਾ ਅਭਿਆਸ ਕਰਦੇ ਕਰਦੇ ਤੇ ਆਤਮਾ ਦੇ ਵਿੱਚ ਲਾਇ ਤਾਂ ਹੋ ਜਾਵਾਂਗੇ, ਤੇ ਆਪਣਾ ਸਰੂਪ ਉਹ ਨਹੀਂ ਹੋਵੇਗਾ। ਜਿਸ ਤਰ੍ਹਾਂ ਨਾਲਿਆਂ, ਨਾਲੇ, ਦਰਿਆ, ਨਦੀਆਂ, ਸਮੁੰਦਰ ਤੋਂ ਲੈਣਾ ਉਹਨਾਂ ਦੇ ਨਾਮ ਨੇ, ਦੇਖ ਲਓ। ਆ ਚੰਬਲ ਨਦੀ ਹੈ ਜੀ, ਆ ਗੰਗਾ ਨਦੀ ਹੈ ਜੀ, ਆ ਜਮੁਨਾ ਜੀ, ਆਹ ਜੀ ਫਲਾਨੀ ਹੈ, ਆ ਨਾਮ ਲਿਖੇ ਹੋਏ ਨੇ ਕਿ ਨਹੀਂ? ਦੀਨੀਆਂ ਵੀ ਨੇ, ਪਰ ਜਦ ਸਮੁੰਦਰ ਦੇ ਵਿੱਚ ਜਾ ਕੇ ਮਿਲ ਗਿਆ ਫੇਰ ਨਹੀਂ ਹਨ। ਫੇਰ ਨਹੀਂ ਉਹ ਕਹਿ ਸਕਦੀ ਮੈਂ ਜਮੁਨਾ ਜਾਂ ਮੈਂ ਗੰਗਾ, ਨਾ ਬਸ ਖਤਮ ਹੋ ਗਈ ਗੱਲ। ਔਰ ਇਸ ਤਰ੍ਹਾਂ ਦੇ ਨਾਲ ਇਸ ਦੇ ਮਨ ਦੇ ਉੱਤੇ ਤਿੰਨ ਪੜਦੇ ਆਏ ਨਾ, ਹੈ ਤਾਂ ਪੰਜ ਨੇ, ਉਹਨਾਂ ਨੂੰ ਕੋਸ਼ ਕਹਿੰਦੇ, ਜਿਵੇਂ ਪੰਜ ਡੱਬੀਆਂ ਹੋਣ ਨਾ, ਉਹਨਾਂ ਦੇ ਜਿਹੜੀ ਸਿਰੇ ਦੀ ਡੱਬੀ ਦੇ ਵਿੱਚ ਹੀਰਾ ਪਿਆ ਹੋਵੇ ਜਿਹਦੀ ਕੀਮਤ ਹੈ, ਉਹ ਜਿਹੜੇ ਫੋਲਕ ਨੇ ਉਹਨਾਂ ਦੀ ਕੀਮਤ ਨਹੀਂ ਹੈ, ਤੇ ਉਹ ਪੰਜ ਡੱਬੀਆਂ ਦੇ ਵਿੱਚ ਹੀਰਾ ਪਿਆ, ਪੰਜਾਂ ਕੋਸਾਂ ਦੇ ਅੰਦਰ ਆਤਮਾ ਛੁਪਿਆ ਹੋਇਆ, ਉਸ ਨੂੰ ਨੰਗਾ ਕਰਨਾ। ਨੰਗਾ ਕਦ ਹੋਊਗਾ? ਜਦ ਉਹ ਪੜਦੇ ਲੈਣਗੇ, ਕੋਸ਼ ਜਿਹਨਾਂ ਨੂੰ ਕਹਿੰਦੇ। ਜੇ ਨਹੀਂ ਲੈਣਗੇ ਤਾਂ ਫਿਰ ਉਹ ਨੰਗਾ ਹੋਣਾ ਹੀ, ਉਹਦੀ ਕੀਮਤ ਨਹੀਂ ਪੈਣੀ ਹੈ। ਹਰ ਇੱਕ ਵਸਤੂ ਦੀ ਕੀਮਤ ਆ ਨਾ, ਦਾਦੇ ਦੇ ਵੀ ਪ੍ਰਾਣਵੇਂ ਕੋਸ ਹੈ, ਪ੍ਰਾਣ ਅੰਨਵੇਂ ਕੋਸ ਹੈ, ਮਨਵੇਂ ਕੋਸ ਹੈ, ਆਨੰਦਵੇਂ ਕੋਸ ਹੈ, ਵਿਗਿਆਨਵੇਂ ਕੋਸ ਹੈ, ਪੰਜ ਨੇ ਇਹ ਦੇਖ ਲਓ। ਹੁਣ ਮੈਂ ਤਾਂ ਕਹਿ ਤੇ ਤੁਹਾਨੂੰ ਪੜ੍ਹੇ ਹੋਏ ਨੇ ਮੇਰੇ ਜਾਂ ਸੁਣੇ ਹੋਏ ਨੇ, ਪਰ ਇਹਨਾਂ ਨੇ ਵਿੱਚ ਹੀ ਲਿਖਣਾ ਜਦ ਜਦ ਇਹਨਾਂ ਨੂੰ ਪਿੱਛੇ ਹਟਾਉਣਾ ਹੈ, ਉਹ ਜਿਹੜੀ ਉਹ ਸਾਧਨ ਹੈ ਜਿਹੜੀ ਉਹ ਕਿਸ ਤਰ੍ਹਾਂ ਹੋਵੇਗੀ? ਉਹ ਜਾਲੇ ਗੁਰੂ ਵਾਲਾ ਬਣੇ ਜਿਵੇਂ ਆਹ ਗੁਰੂ ਸਾਹਿਬ ਨੇ ਦੱਸਿਆ, ਉਪਦੇਸ਼ ਗੁਰੂ, ਗੁਰੂ ਦਾ ਉਪਦੇਸ਼ ਆਪਾਂ ਹੁਣੇ ਮਤਾਂ ਅਨੁਸਾਰ, ਸਾਰਿਆਂ ਮਤਾਂ ਚ ਹੀ ਗੁਰੂ ਹੁੰਦੇ ਨੇ। ਇਹ ਨਹੀਂ ਵੀ ਕਿਸੇ ਮਤ ਦੇ ਵਿੱਚ ਗੁਰੂ ਹੈ ਨਹੀਂ, ਜਾਂ ਕਿਸੇ ਮਤ ਦੇ ਵਿੱਚ ਬ੍ਰਹਮ ਗਿਆਨੀ ਕੋਈ ਹੋਇਆ ਨਹੀਂ, ਜਾਂ ਆਰਫ ਹੋਇਆ ਨਹੀਂ। ਇਸਲਾਮ ਦੇ ਵਿੱਚ ਤਾਂ ਇਹੋ ਜਿਹੇ ਫਰੀਦ ਫਕੀਰ ਹੋਏ ਨੇ, ਦੰਗ ਰਹਿ ਜਾਂਦਾ ਉਹਨਾਂ ਦੀ ਕਥਾ ਸੁਣ ਕੇ ਵੀ, ਇਤਨੀ ਉੱਚ ਅਵਸਥਾ ਦੇ ਮਾਲ। ਇਸੇ ਤਰ੍ਹਾਂ ਗੁਰੂ ਘਰ ਸਾਰਿਆਂ ਮਤਾਂ ਦੇ ਵਿੱਚ ਹੁੰਦੇ ਨੇ। ਜਿਵੇਂ ਸਰਮਦ ਹੋਇਆ ਦਿੱਲੀ ਦੇ ਵਿੱਚ, ਇਸਲਾਮ ਦਾ ਹੀ ਬੰਦਾ ਸੀ, ਜਾਂ ਸਮਸਤਰੇਜ ਹੋਇਆ ਇੱਕ ਫਕੀਰ ਇਸਲਾਮ ਦੇ ਵਿੱਚ। ਸਮਸਤਰੇਜ ਨਾ ਹੁੰਦੇ ਨੇ ਆਪੋ ਆਪਣੇ ਮਤਾਂ ਦੇ, ਉਹ ਆਰਫ ਸੀ, ਆਰਫ ਆਰਫ ਦੇ ਹਰ ਰੱਬ ਦੇ ਵਿੱਚ ਫਰਕ ਨਹੀਂ ਹੁੰਦਾ, ਹਰ ਕਾ ਸੇਵਕ ਹਰ ਹੀ ਜੇ ਹੈ। ਸੰਤ ਰਾਮ ਵਿੱਚ ਭੇਦ ਕਸ਼ ਨਾਹੀ, ਇਸ ਤਰ੍ਹਾਂ ਦੇ ਬਹੁਤ ਗੁਰਬਾਣੀ ਦੇ ਵਿੱਚ ਬਚਨ ਆਉਂਦੇ ਨੇ, ਪੜੋ ਪ੍ਰੇਮ ਦੇ ਨਾਲ।
ਪਿਆਰੇ ਸੰਤ ਰਾਮ ਹੈ ਸੰਤਾ ਜੋ ਮਤ ਮੰਦੇ
ਸਰੀਰ ਸੰਤ ਦਰਸ਼ੀ ਮਹਾਂਪੁਰਸ਼ ਨੇ ਦੋ ਬਖਣਿਆਰਕ ਵਸਤੂ ਜਿੱਥੇ ਸਚਿਆਈ ਆ ਉੱਥੇ ਝੂਠ ਵੀ ਹੋਵੇਗਾ ਨਾਲ, ਜਿੱਥੇ ਅਸਲੀਅਤ ਆ ਉੱਥੇ ਪਖੰਡ ਵੀ ਨਾਲ ਹੋਵੇਗਾ। ਕਿਉਂ ਜੋੜਾ ਰੱਖਿਆ ਨਾ ਪਰਮੇਸ਼ਰ ਨੇ ਹਰ ਇੱਕ ਵਸਤੂ ਦਾ। ਝੂਠ ਤਾਂ ਸੱਚ ਨੂੰ ਸਿੱਧ ਕਰਦਾ, ਸੱਚ ਝੂਠ ਨੂੰ ਸਿੱਧ ਕਰਦਾ। ਜੇ ਇੱਕੋ ਹੀ ਹੋਵੇ ਫਿਰ ਸਿੱਧ ਕੈਸੇ ਹੋਵੇਗੀ ਗੱਲ? ਆਓ ਇਸ ਤਰ੍ਹਾਂ ਜਿਹੜਾ ਨਿਰਾਕਾਰ ਵਾਹਿਗੁਰੂ ਹੈ ਉਹ ਤਾਂ ਜੀਵ ਆਤਮਾ ਨੂੰ ਸਿੱਧ ਕਰਦਾ, ਜਿਹੜਾ ਆਪਣੇ ਅੰਦਰ ਵਾ। ਜਿਹੜਾ ਆਪਣੇ ਅੰਦਰ ਜੀਵ ਆਤਮਾ ਹੈ, ਜਿਹੜੇ ਗੁਰੂ ਵਾਲਾ ਬਣ ਕੇ ਵਿਆਸ ਕਰਕੇ ਤੇ ਫਿਰ ਨਿਰਾਕਾਰ ਵਾਹਿਗੁਰੂ ਦੇ ਵਿੱਚ ਭੇਦ ਹੋਵੇਗਾ, ਫਿਰ ਨਿਰਾਕਾਰ ਨੂੰ ਸਿੱਧੇ ਨੇ ਕਰ ਦੇਣਾ ਵੀ ਇਹ ਜਿਹਾ ਨਿਰਾਕਾਰ ਹੈ। ਇਸ ਵਸਤਾਂ ਨੂੰ ਕਹਿੰਦੇ ਨੇ ਇੱਕੋ ਜੇ। ਸਰੀਰ ਨਹੀਂ ਗੁਰੂ ਹੋ ਸਕਦਾ, ਨਹੀਂ ਸਰੀਰ ਤਾਂ ਕਲਮੀ ਦਰਮਾਰਨ ਹੈਗਾ ਜੋ ਹਮਕੋ ਪਰਮੇਸ਼ਰ ਉਚਰੇ। ਉਹ ਜਿਹੜਾ ਅੰਦਰ ਹੈ ਨਾ ਆਤਮਾ, ਉਹ ਪਰਮਾਤਮਾ ਰੇ ਜੀਵ ਆਤਮਾ ਇੱਕੋ ਜੇ ਨੇ ਦੋਈ, ਇਹਨਾਂ ਦੇ ਵਿੱਚ ਫਰਕ ਨਹੀਂ ਹੈ। ਜਦ ਇਹ ਇਕੱਠੇ ਹੋ ਜਾਣਗੇ ਨਾ ਫਿਰ ਇੱਕੋ ਜਿਹੇ ਹੋ ਜਾਣਗੇ ਦੋ ਹੀ, ਅਭੇਦ ਹੋ ਜਾਊਗਾ ਉਹ, ਅਪਣੱਤ ਨਹੀਂ ਰਹੇਗੀ ਉੱਥੇ। ਬਸ ਜਿੱਥੇ ਅਪਣੱਤ ਆ ਉੱਥੇ ਦੂਆ, ਉੱਥੇ ਜ਼ਰੂਰ ਪਖੰਡ ਹੈ। ਉਹ ਦੱਸਿਆ ਵੀ ਉਪਦੇਸ਼ ਗੁਰੂ, ਗੁਰੂ ਦਾ ਉਪਦੇਸ਼ ਜਦ ਇਹ ਅਭਿਆਸ ਕਰਦਾ ਹੈ, ਜਿਵੇਂ ਸੰਸਤਰੇਜ ਫਕੀਰ ਉਸਨੇ ਆਪਣੇ ਮਤ ਅਨੁਸਾਰ ਅਭਿਆਸ ਕਰਿਆ, ਯਾਨੀ ਉਹ ਆਦਤ ਕਰੀ ਖੁਦਾ ਦੀ, ਖੁਦਾ ਦੇ ਨਾਮ ਦੀ ਅੱਲਾਹ। ਆਓ ਇਸ ਤਰ੍ਹਾਂ ਦੇ ਨਾਲ ਉਹ ਖੁਦਾ ਦੇ ਵਿੱਚ ਲੈ ਹੋ ਗਿਆ। ਲੈ ਕੀ ਹੋਇਆ? ਉਹ ਜਿਹੜਾ ਨਿਰਾਕਾਰ ਸਰੀਰ ਦੇ ਵਿੱਚ ਜੀਵ ਆਤਮਾ ਹੋ ਕੇ ਵਸਦਾ ਸੀ ਨਾ, ਉਹ ਖੁਦਾ ਦੇ ਵਿੱਚ ਅਭੇਦ ਹੋ ਗਿਆ ਜਾ ਕੇ। ਹੁਣ ਜੋ ਵਚਨ ਨਿਕਲੇਗਾ ਮਹਾਂਪੁਰਸ਼ਾਂ ਦੇ ਤਾਂ ਫਿਰ ਉਹ ਆਤਮਾ ਚੋਂ ਨਿਕਲੇਗਾ, ਸਰੀਰ ਚੋਂ ਨਹੀਂ ਨਿਕਲੇਗਾ। ਸਰੀਰ ਤਾਂ ਉਹ ਹੈ ਹੀ ਨਹੀਂ, ਨਾ ਉਹ ਹੱਥ ਹੈ, ਨਾ ਉਹ ਪੈਰ ਹੈ, ਨਾ ਉਹ ਮੂੰਹ ਹੈ, ਨਾ ਉਹ ਹੈ ਹੀ ਨਹੀਂ ਕੁਛ। ਉਹ ਤਾਂ ਨਿਰਾਕਾਰ ਹੈ, ਨਾ ਉਹ ਸਥੂਲ ਸਰੀਰ ਹੈ, ਨਾ ਉਹ ਸੂਗਮ ਸਰੀਰ ਹੈ, ਨਾ ਉਹ ਕਾਰਨ ਸਰੀਰ ਹੈ, ਨਾ ਉਹ ਪ੍ਰਪੰਚ ਹੈ। ਉਹ ਤਾਂ ਇਹਦੇ ਵਿੱਚ ਆ ਕੇ ਇੱਕ ਭੁੱਲ ਕੇ ਇਹ ਗੱਲਾਂ ਨੂੰ ਉਹ ਜਾਣਦਾ, ਇਹ ਤਾਂ ਹੈ ਹੀ ਨਹੀਂ ਉਹਦੇ ਵਿੱਚ ਨਾ। ਬਾਦਸ਼ਾਹ ਦਾ ਪੁੱਤਰ ਮਰ ਗਿਆ, ਸ਼ਾਹਜਹਾਂ ਦਾ, اس نے قاضی بنانے کٹھے کر لے کہندے بھی تسی راستہ لینے ہو تے اپنے دھرم دے مکھی کھوانے ہو مکھی دھرم دے تے میرا پتر مر گیا کلوتا تسی ہوں کرو اس نو زندہ کرو ہوں تسی دھرم دے آگو تھوڑے طاقت ہے اس نو زندہ کر دیو دیکھ لو اپنے مت دے وچ گرو نانک دیو مہاراج جی زندہ کرتے رہے زندہ مہاپرش بھی کرتے رہے بہت ہی گلا دیکھنے آدی نے پھر انہوں نے تو پی گئے پچھو یہ تو انہوں نے کوئی آتم درشی ہوں وہ زندہ کر دینا کہ آتم درشی کا وچن کیتا نہیں مڑے گا بس جی مارنا چاہے مار بھی دے گا زندہ کرنا چاہے زندہ بھی کر دے گا بیٹھے نے ہوں بھوکے چاہے ایک ہفتہ مورتا کہنے تھنو پھر تھنو سنے بچے کہانی پڑھا دوں گا وہ مست فقیر فردا فردا آ گیا اپنی موج دے وچ جنہیں لاہور کا بھائی بدھو پنجاب کا کام کردہ ہوں پنجاب جیسے پٹھے گئے پیکٹوں کا شری امرتسر صاحب آیا نو شکار کری پنجویں پاتشاہ مہاراج کے بھائی بدھو کیویں آیا کہنا مہاراج جی میں اٹان پت کے پنجاب پا کے ساری تیاری کر کے آشیرواد لین آیا میں آپ تو بچن لین آیا بھائی میرے پنجاب سونے پک جان میں کرجا لے کے کرجا چک کے تاں پتھیاں نے مینوں منافع ہو جاوے پنجویں پاتشاہ مہاراج کہندے بدھو توں ساڈا سکھ ہے جا تینوں اسی بچن کر دیا تیرے آوے سونے پک جان گے تینوں نفع ہو جاوے گا بہت خوش ہو گیا چلے گا جی مہاراج نے کہا بھی ساری سنگت نو پرشادا چکا نہیں گرو کے نمت پرشادا تیار ہو گیا لنگر سنگت آ گیا بیٹھ گیا پنگت لگ گیا ایک مستانہ جہ سکھ آ گیا فردا فردا نام وہ لکھو جا سہتاری سکھ ہوں سی نا اب تو سنگھ لگتا نا سنگھ سن کے ہی ڈر لگن لگ جا اس طرح لکھو آ گیا پاتے ہوئے لیڑے نے پاتے ہوئے لیڑے کریا بہت بلکھن جی ہے گرنا بھی آدمی ہے دیکھنے والے وہ تو مجھے سن گیا بھی گرو کے نمت بھوجن کریا بدھو نے جتھے گرو کے نمت چیز آ اتوں کوئی روک نہیں سکتا کسی نو بس گرو گھر چ کوئی کسی نو روک نہیں سکتا گرو کے لنگر دے وچ کوئی کسی نو روک نہیں سکتا جو آ رکھا مسا صاحب دین گے پنگت لا گیا بیڑا بھر گیا دروازہ بند کرتا کنڈی لا دی اس نے آ کے لت ماری تختے چ لت کہنا بدھو دروازہ کھول گرو کے نمت بھوجن کرا تو مجھے بھوک لگی ہوئی ہے جی تیرا ہوں میں نہیں سی آتا اتنے کدے بھی گرو کی واسطو ہے گرو کی واسطو تو سکھ نو کون روک سکتا ہے بدھو نے دروازہ کھولیا کہنے لگا بھائی صاحب جی پنگت لگ گیا کہ دوئی پنگت سن چکا دیا گے جڑے مستانے سکھ ہوں نا مستانی ٹائپ دے یہ جی گل نہیں سنتے ہوں بس کہنا میں تو ہوں چکنا میری تو بھوک لگی ہوئی ہے سر انہیں کنڈا لاستا کریا دے کے پر ہائے آتمدرسی ہائے آتمدرسی بڑو پریم دے نال بچے
اندرو سیاڑے سکھ Thank you.
ਗੱਲਾਂ ਦੁਨੀਆਂ ਦੀਆਂ ਸਿਆਣਪਾਂ ਨੇ ਇਹ ਕਿੱਥੋਂ ਨਿਕਲਦੀਆਂ ਨੇ? ਨਿਰਾਕਾਰ ਵਾਹਿਗੁਰੂ ਚੋਂ ਨਿਕਲਦੀਆਂ ਨੇ। ਜਿਹੜਾ ਨਿਰਾਕਾਰ ਵਾਹਿਗੁਰੂ ਦੇ ਵਿੱਚੋਂ ਭੇਦ ਹੋਇਆ ਹੋਇਆ ਸਭ ਤੋਂ ਸਿਆਣਾ ਵਾਹਿਗੁਰੂ ਹੀ ਹੋਇਆ ਨਾ, ਤੇ ਸਿੱਖ ਵਾਹਿਗੁਰੂ ਦੇ ਵਿੱਚ ਭੇਦ ਹੋ ਗਿਆ, ਫਿਰ ਉਹਦੇ ਵਰਗਾ ਸਿਆਣਾ ਹੋਰ ਕੌਣ ਹੋ ਜਾਏਗਾ? ਪਦਾਰਥਵਾਦੀ ਨਹੀਂ ਹੋ ਸਕਦਾ। ਭਾਵੇਂ ਉਹਦੀ ਬਾਜ ਕਿਰਿਆ ਅਸਤ ਵਿਅਸਤ ਹੈ ਦੇਖਣ ਨੂੰ ਲੱਗਦੀ, ਪਰ ਅੰਦਰੋਂ ਤਾਂ ਉਹਦੇ ਅੰਦਰ ਸਾਖਿਆਤ ਹੈ ਪਰਮੇਸ਼ਰ, ਅੰਦਰੋਂ ਤਾਂ ਪਰਮੇਸ਼ਰ ਬੋਲ ਲੈ। ਇਤਨਾ ਸਿਆਣਾ ਔਰ ਇਸ ਤਰ੍ਹਾਂ ਨਾਲ ਉਹ ਖੜ ਗਿਆ ਆ ਕੇ, ਬੁੱਧੂ ਨੇ ਪ੍ਰਵਾਹ ਨਾ ਕਰੀ, ਖੜਾ ਰਿਹਾ, ਪ੍ਰਸ਼ਾਦ ਬਾਣੀ ਛਕਿਆ। ਜਿਹੜਾ ਮੁਖੀ ਸੀ ਪ੍ਰੇਮੀ ਵਿਚ, ਉਹ ਉਸਨੇ ਫਿਰ ਚੂੜਾ ਪੜਿਆ। ਜਿਵੇਂ ਪੜ੍ਹਦੇ ਨੇ ਪ੍ਰਸ਼ਾਦ ਬਾਣੀ ਛਕ ਕੇ ਗੁਰਸਿੱਖ, ਹੈ ਪੰਜਵਾਂ ਗੁਰੂ ਨਾਨਕ ਗੁਰੂ ਅਰਜਨ ਦੇਵ ਮਹਾਰਾਜ। ਭਾਈ ਬੁੱਧੂ ਨੇ ਆਪਦੀ ਕਿਰਪਾ ਦੁਆਰਾ ਇੱਟਾਂ ਪੱਥ ਕੇ ਪੰਜਾਬਾਂ ਦੇ ਵਿਚ ਪਾਈਆਂ ਨੇ, ਆਪਦੀ ਸੰਗਤ ਨੂੰ ਗੁਰੂ ਕਾ ਲੰਗਰ ਛਕਾਇਆ। ਇਹਦੇ ਜਿਹੜੇ ਆਵੇ ਨੇ ਸੋਹਣੇ ਪੱਕ ਜਾਣ। ਉਹ ਬਾਹਰ ਖੜਾ ਸੀਗਾ, ਕਹਿੰਦਾ ਜ਼ੋਰ ਲਾ ਲੋ ਕੱਚੇ ਰਹਿਣਗੇ, ਬੜੋ ਪ੍ਰੇਮ ਨਾਲ ਇਹੋ ਜਿਹਾ ਸਿੱਖ ਚਾਹੀਦਾ, ਉੱਤੋਂ ਚਾਹੇ ਲੀੜਾ ਬਣਾ ਪਾਇਆ ਹੋਵੇ। ਵਚਨ ਕੀਤਾ ਹੋਇਆ, ਉਹ ਵਚਨ ਸਿੱਖ ਆਪ ਨਹੀਂ ਕਰਦਾ ਹੁੰਦਾ, ਕਿਉਂ? ਆਪ ਤਾਂ ਉਹ ਹੁੰਦਾ ਨਹੀਂ, ਉਹ ਤਾਂ ਆਤਮਾ ਹੁੰਦਾ ਉੱਥੇ ਤਾਂ। ਹੁਣ ਇੰਨੀ ਆਪਣੀ ਬੁੱਧ ਬਰੀਕ ਨਹੀਂ ਹੈ। ਜਿਹਦੀ ਬੁੱਧ ਬਰੀਕ ਹੈ ਉਹ ਪਰਖ ਲਏਗਾ ਵੀ ਹਾਂ ਇਸੇ ਤਰ੍ਹਾਂ ਹੀ ਹੋਊਗਾ। ਖੈਰ ਉਹਨੇ ਪਰਵਾਹ ਨਾ ਕਰੀ, ਉਹਨੇ ਫਿਰ ਰੋਟੀ ਨਹੀਂ ਖਾਧੀ ਚਲਿਆ ਗਿਆ। ਉਹ ਪਦਾਰਥਾਂ ਦਾ ਭੁੱਖਾ ਨਹੀਂ ਹੁੰਦਾ ਜਿਹੜਾ ਆਤਮਦਰਸ਼ੀ ਹੁੰਦਾ, ਨਹੀਂ ਉਹ ਤਾਂ ਹਕੀਕਤ ਦਾ ਭੁੱਖਾ ਹੁੰਦਾ, ਸਚਿਆਈ ਦਾ। ਜਿਸ ਤਰ੍ਹਾਂ ਵਾਸਤੂ ਮਹਾਰਾਜ ਸੰਤ ਮਹਾਰਾਜ ਜੀ ਹੋਏ ਨੇ, ਬਾਬਾ ਬਹਾਦਰ ਸਿੰਘ ਬਹੁਤ ਸ਼ਕਤੀਸ਼ਾਲੀ ਮਹਾਤਮਾ ਹੋਏ ਨੇ, 20ਵੀਂ ਸਦੀ ਦੇ ਅਵਤਾਰ ਮੰਨਿਆ ਉਹਨਾਂ ਨੂੰ। ਕਲਗੀਧਰ ਮਹਾਰਾਜ ਜੀ ਨੇ ਵੀ 100 ਸਾਖੀ ਚ ਉਹਨਾਂ ਦਾ ਨਾਂ ਲਿਖਿਆ। ਬੜੇ ਬੜੇ ਰਾਜੇ ਰਾਣੇ ਝੁਕਦੇ ਸੀਗੇ ਉਹਨਾਂ ਦੇ ਅੱਗੇ। ਪਟਿਆਲੇ ਆਉਂਦੇ ਦੋ ਦੋ ਮਹੀਨੇ ਰਹਿੰਦੇ, ਮਾਨਸਾਈਏ ਸਰਦਾਰ ਸੀ ਉਹਨਾਂ ਦੀ ਕੋਠੀ ਜਾ ਕੇ। ਭੁਪਿੰਦਰ ਸਿੰਘ ਰਾਜਾ ਹੁੰਦਾ ਸੀ ਜਦ ਉਹ ਬੜਾ, ਤੇ ਉਹ ਫਿਰ ਮਹਿਲਾਂ ਦੇ ਵਿੱਚ ਲੈ ਗਿਆ ਮਹਾਰਾਜ ਜੀ ਨੂੰ। ਨੀਲਾ ਭਵਨ ਆ ਉੱਥੇ, ਹੁਣ ਤਾਂ ਉੱਥੇ ਕੁਛ ਵੀ ਨਹੀਂ ਆ, ਉੱਡ ਗਿਆ ਕਿਧਰੇ। ਟਾਈਮ ਟਾਈਮ ਦੀਆਂ ਗੱਲਾਂ ਹੁੰਦੀਆਂ ਨੇ ਗੁਰਮੁਖ, ਤੇ ਉਹਨੇ ਬੇਨਤੀ ਕਰੀ ਮਹਾਰਾਜ ਰਣਵਾਸ ਦੇ ਵਿੱਚ ਚਰਨ ਪਾ ਦਿਓ, ਨਾਲ ਪ੍ਰਸ਼ਾਦ ਪਾਣੀ ਛਕ ਲਿਓ ਉੱਥੇ। ਸੰਤ ਕਹਿੰਦੇ ਠੀਕ ਆ ਬਈ, ਰਾਜਨ ਤੇਰਾ ਪ੍ਰੇਮ ਆ, ਅਸੀਂ ਤਾਂ ਪ੍ਰਸ਼ਾਦਾ ਹੀ ਛਕਣਾ, ਇੱਥੇ ਵੀ ਛਕ ਲਿਆ ਉੱਥੇ ਛਕ ਲੈਂਦੇ ਹਾਂ। ਮਹਿਲਾਂ ਚਲੇ ਗਏ। ਉਹਨੇ ਕਹਿੰਦਾ ਲੋਕਾਂ ਨੇ ਬਹੁਤ ਕੁਛ ਰੱਖਿਆ, ਲੱਸੀ ਖਾਨੇ ਜੇ ਜਾਂ ਲੰਗਰ ਨੌ ਹੁੰਦੇ ਨੇ ਇਹਨਾਂ ਦੇ, ਉੱਥੇ ਫਿਰ ਖਾਣਾ ਬਣਦਾ ਰਾਜਿਆਂ ਦਾ। ਤੇ ਉਹ ਉੱਥੇ ਨਫਰ ਜੇ ਰੱਖੇ ਹੁੰਦੇ ਨੇ, ਉਹ ਜੇ ਉਹਨਾਂ ਦਾ ਡੀਜੇ ਜਿਹੜਾ ਰਾਜਿਆਂ ਨੂੰ ਲਿਆਉਂਦਾ ਨਾ ਥਾਲ, ਉਹਦੇ ਡੀਜੇ ਰਾਜੇ ਵਰਗੇ ਹੁੰਦੇ ਨੇ। ਆ ਤੁਸੀਂ ਜਾ ਕੇ ਦੇਖ ਲਓ, ਹੁਣ ਵੀ ਹੈਗਾ ਤੁਹਾਡੇ ਸਾਹਮਣੇ, ਜਿਹੜੇ ਉਹਨਾਂ ਦੇ ਆਲੇ ਦੁਆਲੇ ਫਿਰਦੇ ਨੇ ਨਾ, ਉਹਨਾਂ ਦੇ ਲੀੜੇ ਉਹ ਜਿਹੇ ਨੇ, ਦੇਖ ਲਓ। ਆਓ ਇਸ ਤਰ੍ਹਾਂ ਦੇ ਨਾਲ ਮਹਾਰਾਜ ਜੀ ਪੰਗ ਤੇ ਬੈਠੇ ਨੇ, ਰਾਜਾ ਰਾਣੀ ਕੋਲ ਬੈਠੇ ਨੇ। ਉਹ ਲਾਇਆ ਜੀ ਬਹਿਰਾ ਥਾਲ, ਮਹਾਰਾਜ ਜੀ ਦੇ ਅੱਗੇ ਲਿਆ ਕੇ ਰੱਖ ਦਿੱਤਾ। ਮਹਾਰਾਜ ਜੀ ਨੇ ਛਕਣਾ ਸ਼ੁਰੂ ਕਰ ਦਿੱਤਾ, ਛਕੀ ਜਾਂਦੇ ਨੇ, ਛਕ ਕੇ ਹੱਥ ਧੋ ਲਏ, ਹੱਥ ਵੀ ਬਹਿਰੇ ਨਹੀਂ ਤਾਂ ਆਏ ਨੇ। ਉਹ ਬੈਠੀ ਹੈ ਜੋੜੀ, ਤੇ ਜਦ ਫਿਰ ਮਹਾਰਾਜ ਜੀ ਨੇ ਚੂੜਾ ਪੜਿਆ, ਕਹਿੰਦੇ ਦਾਣਾ ਪਾਣੀ ਗੁਰੂ ਕਾ, ਟਹਿਲ ਸੇਵਾ ਨੌਕਰਾਂ ਦੀ। ਕਹਿ ਦੂਗਾ ਕੋਈ, ਲਾ ਆਪਣਾ ਇੱਥੇ ਮਾੜਾ ਜਿਹਾ ਥਾਣੇਦਾਰ ਜਾ ਆ ਜਾਵੇ, ਪ੍ਰਚਾਰ ਭੁੱਲ ਕੇ ਹੀ ਹਾਰ ਪਾਉਣੇ ਸ਼ੁਰੂ ਕਰ ਦਿਆਂਗੇ। ਕੀ ਸਿੱਖਾਂ ਅਸੀਂ, ਕੀ ਸਿੱਖੀ ਹੈ ਸਾਡੀ, ਕੀ ਸੰਤਗਿਰੀ ਹੈ ਸਾਡੀ। ਔਰ ਸੰਤ ਤਾਂ ਬਹੁਤ ਉੱਚ ਕੋਟੀ ਦਾ ਹੁੰਦਾ, ਪਰ ਕਰੀਏ ਕੀ, ਹੁਣ ਸਾਡੀ ਵੀ ਬਾਹ ਨਹੀਂ ਚੱਲਦੀ ਹੈ। ਤੈ ਵੀ ਸਮਾਂ ਹੀ ਐਸਾ ਆ ਗਿਆ ਗੁਰੂ ਕੋ, ਬੜੋ ਪ੍ਰੇਮ ਨਾਲ ਮਹਾਂਪੁਰਸ਼ ਤਾਂ ਬਹੁਤ ਬੇਪਰਵਾਹ ਹੁੰਦੇ ਨੇ।
ਰੰਗ ਰੋਂਦੇ ਰੰਗਾਂ ਦੇ ਵਿੱਚ ਹੱਸਦੇ ਪਰਿਵਾਰ, ਅੱਜਦੇ ਰੱਖਦੇ ਸਾਧੂ ਪਿਆਰੇ ਪਰਿਵਾਰ, ਅੱਜਦੇ ਰੱਖਦੇ ਰੰਗ ਰੋਂਦੇ
ਸਿੱਖ ਜਾਂ ਮਹਾਂਪੁਰਸ਼ ਜਾਂ ਆਰਫ ਲੋਕ ਆਤਮਦਰਸ਼ੀ ਹੋਣਗੇ ਜਿਹੜੇ ਉਹ ਕਿਸੇ ਦੀ ਪਰਵਾਹ ਨਹੀਂ ਕਰਦੇ ਹੁੰਦੇ ਗੁਰੂ ਉੱਥੇ ਹੈ ਨਹੀਂ ਇਹ ਗੱਲ ਜਿੱਥੇ ਆਤਮਾ ਹੈ ਆਹ ਇਸ ਤਰ੍ਹਾਂ ਦੇ ਨਾਲ ਜਾਂ ਚੂੜਾ ਫੜਿਆ ਬਾਬਿਆਂ ਨੇ ਉਹ ਰਾਜਾ ਤੇ ਰਾਣੀ ਹੈਰਾਨ ਹੋ ਗਏ ਉਹਨਾਂ ਨੇ ਕਿਹਾ ਬਈ ਸਾਡੀ ਉਪਮਾ ਕਰਨਗੇ ਆਓ ਅੱਜ ਕੱਲ ਦੇਖ ਲਓ ਤੁਸੀਂ ਕੋਈ ਬਹੁਤ ਵੱਡਾ ਸਰਦਾਰ ਹੋਵੇ ਕਿਹਾ ਜਾਏ ਬਿਜਨਸੀ ਜੋ ਕੁਛ ਵੀ ਹੈ ਚਾਹੇ ਕੋਈ ਅਹੁਦੇ ਵਾਲਾ ਹੋਵੇ ਤੇ ਪੰਜ ਬੋਤਲਾਂ ਸ਼ਰਾਬ ਦੀਆਂ ਰੋਜ਼ ਪੀਂਦਾ ਹੋਵੇ ਉਹ ਪੰਜ ਬੋਤਲਾਂ ਹੋਰ ਵੀ ਉਰਾ ਪਰਾ ਜੋ ਆ ਦੁਨੀਆਂ ਦਾ ਕਰਦਾ ਹੋਵੇ ਉਹਦਾ ਹੋ ਜਾਵੇ ਦੇਹਾਂਤ ਫਿਰ ਉਸਦਾ ਜਿਹੜਾ ਭੋਗ ਪੈਂਦਾ ਨਾ ਭੋਗ ਉੱਥੇ ਫਿਰ ਜਿਹੜੇ ਪ੍ਰੇਮੀ ਆਉਂਦੇ ਨੇ ਨਾ ਫਿਰ ਉਹ ਕੀ ਸ਼ਬਦ ਪੜ੍ਹਦੇ ਨੇ ਬਾਣੀ ਦਾ ਗੁਰਮੁਖ ਸਰ ਜਨਮ ਸਵਾਰ ਡਰ ਗਏ ਚੱਲਿਆ ਪੰਜ ਬੋਤਲਾਂ ਸ਼ਰਾਬ ਦੀਆਂ ਪੀਂਦਾ ਗੁਰਮੁਖ ਉਹ ਡਰ ਗਏ ਨੂੰ ਜਾਂਦਾ ਹੁਣ ਤੁਰਿਆ ਲੈ ਚਲਿਆ ਜਾਊਗਾ ਡਰ ਗਏ ਨੂੰ ਦੱਸੋ ਕਿੱਥੇ ਚਲੇ ਗਏ ਅਸੀਂ ਤੁਸੀਂ ਜੇ ਉਹ ਬਾਣੀ ਲਾਗੂ ਹੈ ਜਿਸ ਤਰ੍ਹਾਂ ਹੋਕਣ ਕਹੋ ਨਾ ਬਾਣੀ ਨੂੰ ਜਿਹਦਾ ਬਾਣੀ ਨੂੰ ਬਹੁਤ ਨੀਵੀ ਕਰ ਦਿੱਤਾ ਹਾਂ ਇਹੋ ਕਹਿ ਦੋ ਵੀ ਇਹ ਨਰਕਾਂ ਨੂੰ ਜਾਊਗਾ ਲਿਖਿਆ ਨਾ ਗੁਰਬਾਣੀ ਨੇ ਪਾਪੀ ਕਰਮ ਕਮਾਮ ਦੇ ਕਰਦੇ ਹਾਏ ਹਾਏ ਚਾਹੇ ਰਾਜਾ ਹੈ ਚਾਹੇ ਗਰੀਬ ਹੈ ਚਾਹੇ ਅਮੀਰ ਹੈ ਕੋਈ ਹੈ ਚਾਹੇ ਨਾਨਕ ਜੋ ਮੱਥਣ ਮਲਾਣੀਆਂ ਤੇ ਉਹ ਮੱਥੇ ਧਰਮ ਰਾਏ ਪੜੋ ਬਰੇਮ ਨਾਲ ਇਹ ਤਾਂ ਹੋ ਗਿਆ
ਹਾਏ ਹਾਏ ਪਾਪੀ
ਕਰਦੇ ਨਾ ਚਲਾ ਜਾਓ
ਕਰਦੇ ਹਾਏ ਹਾਏ ਪਾਪੀ ਪਾਪ
ਲੱਗਦੀ ਹੈ ਜਿਹਾ ਜਿਹਾ ਇਨਸਾਨ ਸਾਡੇ ਕਿਸੇ ਸਿੰਘ ਨੇ ਸ਼ਬਦ ਪੜ ਦਿੱਤਾ। ਜਦੋਂ ਗਿਆਨ ਦੀ ਅੰਧੇਰੀ ਆਈ, ਭਰਮਾਂ ਨੂੰ ਲੈ ਗਈ, ਰੋੜ ਕੇ ਪੜੋ ਪ੍ਰੇਮ ਨਾਲ, ਅਵਸਥਾ ਹੈ ਨੀ ਦੀ।
ਜਦੋਂ ਗਿਆਨ ਦੀ ਅੰਧੇਰੀ ਆਈ,
ਸੰਤ ਮਹਾਰਾਜ ਜੀ ਨੇ ਬੰਦਾ ਕੱਲਾ ਵੀ ਫਲਾਨੇ ਪ੍ਰੇਮੀ ਨੂੰ ਸੱਦ ਕੇ ਲਿਆ, ਹੋਰੇ ਚ ਸੱਦ ਲਿਆਂਦਾ। ਕਹਿੰਦੇ ਰਾਤ ਸ਼ਬਦ ਕੀ ਪੜਿਆ ਸੀ ਤੈਂ? ਆ ਸ਼ਬਦ ਪੜਿਆ ਸੀ ਕਹਿ? ਕਹਿੰਦੇ ਤੇਰੀ ਅਵਸਥਾ ਹੈਗੀ ਇਹ? ਤੇਰੀ ਅਵਸਥਾ ਜਿਹੜੀ ਹੈ ਉਸ ਦੇ ਮੁਤਾਬਕ ਸ਼ਬਦ ਪੜੇ ਤਦ ਤੈਨੂੰ ਲਾਭ ਪ੍ਰਾਪਤ ਹੋਵੇਗਾ। ਤੇਰੇ ਮਨ ਦੇ ਵਿਚ ਤਾਂ ਵਿਕਾਰ ਪਏ ਨੇ, ਇਹ ਬਾਣੀ ਕਹਿੰਦੀ ਆ ਭਰਮ ਉੱਥੇ ਹੈ ਨੀ ਕੋਈ, ਤਾਂ ਤੇਰੇ ਤੇ ਘਟਦੀ ਹੈ ਤੇਰਾ, ਤੈਨੂੰ ਇਸ ਦਾ ਆਨੰਦ ਆ ਜਾਵੇਗਾ ਬਾਣੀ ਦਾ। ਜਿਹੀ ਜੀ ਅਵਸਥਾ ਉਹੀ ਜੀ ਬਾਣੀ ਪੜੋ ਤਦ ਆਨੰਦ ਆਊਗਾ। ਤੇ ਮਨ ਤਾਂ ਪਾਪੀ ਆ, ਬਾਣੀ ਪੜਦੇ ਆ ਗਿਆਨ ਦੀ, ਕੀ ਉਹਦਾ ਆਨੰਦ ਆਜੂਗਾ? ਮਨ ਤਾਂ ਚੋਰ ਹੈ। ਉਹ ਜੈਸਾ ਅਵਸਥਾ ਵੈਸੀ ਬਾਣੀ ਲਾਗੂ ਹੁੰਦੀ ਹੈ। ਤਾਹੀ ਦੱਸਿਆ ਨਾ ਭਿਆਨਕ ਰੌਚਕ ਯਥਾਰਥ, ਤਿੰਨ ਕਿਸਮ ਦੀ ਬਾਣੀ ਆ ਇਹ, ਤਿੰਨ ਕਿਸਮ ਦੇ ਕਰਮ ਨੇ ਬਸ। ਪਾਪੀਆਂ ਤੇ ਉਹ ਲਾਗੂ ਆ ਜਿਹੜੇ ਭਜਨ ਕਰਦੇ ਨੇ, ਉਹਨਾਂ ਤੇ ਇਹ ਲਾਗੂ ਆ, ਨਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ ਪੜੋ ਪ੍ਰੇਮ ਨਾਲ, ਇਹ ਭਜਨ ਕਰਨ ਵਾਲਿਆਂ ਤੇ ਗਿਆਨਵਾਨਾਂ ਤੇ।
ਆਏ
ਪੜਨ ਤੋਂ ਰਾਜਾ ਰਾਣੀ ਹੈਰਾਨ ਹੋ ਗਏ। ਕਹਿੰਦੇ ਮਹਾਰਾਜ ਫਿਰ ਸਾਨੂੰ ਤਾਂ ਕੁਛ ਨਾ ਮਿਲਿਆ। ਕਹਿੰਦੇ ਤੁਹਾਨੂੰ ਕੀ ਮਿਲਣਾ? ਜਿਹੜੇ ਪਦਾਰਥ ਨੇ ਉਹ ਤਾਂ ਗੁਰੂ ਦੇ ਨੇ ਸਾਰੇ, ਜਿਹੜੇ ਸੇਵਾ ਕਰਦੇ ਨੇ ਉਹ ਸੇਵਾ ਦਾ ਫਲ ਸੇਵਾ ਕਰਨ ਵਾਲਿਆਂ ਨੂੰ ਮਿਲਦਾ। ਜਿਵੇਂ ਗੁਰੂ ਕਾ ਲੰਗਰ, ਪਦਾਰਥ ਤਾਂ ਘਰ ਦੇ ਵਿੱਚ ਗੁਰੂ ਦੇ ਹੀ ਨੇ ਨਾ ਸਾਰੇ। ਜਿਹੜੇ ਪ੍ਰੇਮੀ ਪਕਾ ਕੇ ਲਿਆਉਂਦੇ ਨੇ, ਸੇਵਾ ਕਰਕੇ ਸੰਗਤਾਂ ਨੂੰ ਛਕਾਉਂਦੇ ਨੇ, ਉਹਨਾਂ ਨੂੰ ਫਲ ਮਿਲ ਜਾਣਾ। ਔਰ ਇਸ ਤਰ੍ਹਾਂ ਨਾਲ ਕਹਿੰਦਾ ਮਹਾਰਾਜ ਜੀ ਫਿਰ ਸਵੇਰੇ ਫੇਰ ਛਕਿਓ। ਮਹਾਰਾਜ ਕਹਿੰਦੇ ਛਕ ਲਾਂਗੇ ਭਾਈ, ਸਵੇਰ ਹੋ ਗਈ, ਹੁਣ ਰਾਜਾ ਰਾਣੀ ਚੁੱਲ੍ਹੇ ਮੂਹਰੇ ਬੈਠੇ ਨੇ, ਜਿਹਨਾਂ ਨੂੰ ਡੱਕਾ ਵੀ ਨੀ ਚੱਕਣਾ ਹੁੰਦਾ, ਬੜਾ ਮੁਸ਼ਕਿਲ ਆ ਫਲ ਲੈਣਾ। ਹੱਥ ਤੇ ਹੱਥ ਮਾਰ ਕੇ ਨੀ ਕੁਛ ਮਿਲਣਾ ਹੈ, ਕਰਨਾ ਪਊਗਾ ਤਦ ਮਿਲੇਗਾ। ਪਰ ਸਾਦਾ ਪਾਣੀ ਤਿਆਰ ਕਰਿਆ, ਮਹਾਰਾਜ ਜੀ ਆ ਕੇ ਪੰਘ ਤੇ ਬੈਠ ਗਏ। ਚੱਕੀ ਆਉਣੇ ਨਾ ਇਹ ਕਾਲਸ ਲੱਗੀ ਹੋਈ ਹੈ ਲੀੜਿਆਂ ਨੂੰ, ਤਾਂ ਲੱਗਣੀ ਹੋਈ ਹੈ। ਜੈ ਜੀ ਸੰਗਤ ਕਰੂ, ਕਾਲਸ ਨੀ ਮਨ ਤੋਂ ਮੈਲ ਲੈਂਦੀ ਹੈ। ਜਿਹੜੇ ਗੁਰੂ ਕੇ ਲੰਗਰ ਦੇ ਭਾਂਡੇ ਮਾਂਜਦੇ ਨੇ ਨਾ ਸ਼ਰਧਾ ਨਾਲ, ਕਹਿੰਦੇ ਮਨ ਦੇ ਉੱਤੋਂ ਮੈਲ ਲੈਂਦੇ ਨੇ, ਭਾਂਡਿਆਂ ਤੋਂ ਮੈਲ ਲੈਂਦੀ ਹੈ। ਸ਼ਰਧਾ ਹੋਵੇ, ਆਉਣ ਨਾ ਹੋਵੇ ਅੰਦਰ, ਵੀ ਮੇਰੇ ਲੋਕ ਕਹਿੰਦੇ ਬੜੇ ਭਾਂਡੇ ਮਾਂਜਦੀ ਆ ਬੁੜੀ, ਇਹ ਬਹੁਤ ਭਾਂਡੇ, ਬੜੀ ਸੇਵਾ ਕਰਦੀ ਹੈ। ਉਹ ਤਾਂ ਗਈ ਗੱਲ, ਬਸ ਉਹ ਤਾਂ ਖਾ ਗਈ, ਉਹ ਤਾਂ ਹੋਂ ਖਾ ਗਈ, ਸਭ ਕੁਛ ਖਾਲੀ ਰਹਿ ਗਈ। ਸ਼ਾਦ ਅੱਗੇ ਰੱਖ ਦਿੱਤਾ, ਮੈਂ ਪੱਖੀ ਪੱਖੀ ਮਾਰਦੀ ਹੈ ਰਾਣੀ, ਰਾਜਾ ਸਾਹਮਣੇ ਖੜਾ। ਮਹਾਰਾਜ ਜੀ ਛਕ ਕੇ ਪ੍ਰਸ਼ਾਦਾ, ਹੱਥ ਧੋ ਕੇ ਚੂੜਾ ਪੜਿਆ, ਦਾਣਾ ਪਾਣੀ ਗੁਰੂ ਕਾ, ਟਾਇਰ ਸੇਵਾ ਰਾਜਾ ਔਰ ਰਾਣੀ ਦੀ ਹੈ ਹਕੀਕਤ। ਕੌਣ ਹਕੀਕਤ ਜਣਾ ਦੇਗਾ? ਆਪਣਾ ਦੋ ਦੋ ਪੈਸਿਆਂ ਪਿੱਛੇ ਲਿਪ ਲਿਪ ਕਰਦੇ ਫਿਰਦੇ, ਲੋਕਾਂ ਦੇ ਪਿੱਛੇ ਲਿਪ ਲਿਪ ਕਰਦੇ ਫਿਰਦੇ, ਮੂੰਹ ਚੋਲੇ ਪਾਏ ਹੋਏ ਨੇ, ਕੀ ਫਾਇਦਾ ਚੋਲਿਆਂ ਪੈਣ ਦਾ? ਜੋ ਚੋਲੇ ਦਾ ਫਰਜ਼ਾ ਉਹ ਤਾਂ ਅਦਾ ਕਰਕੇ ਦਿਖਾ ਲਓ ਨਾ, ਫਿਰ ਤਾਂ ਮੰਨ ਲਈਏ ਵੀ ਹਾਂ ਠੀਕ ਹੈ। ਨਾ ਜੋ ਗੁਰਬਾਣੀ ਕਹਿੰਦੀ ਹੈ ਵੀ ਇਤਨਾ ਬੇਪਰਵਾਹ ਹੋਣਾ ਚਾਹੀਦਾ ਸਿੱਖ ਨੂੰ, ਹੋਏ ਨੇ ਬੇਪਰਵਾਹ, ਤਾਂ ਨਹੀਂ ਵੀ ਨਹੀਂ ਹੋਏ ਹਨ ਸਿੱਖ। ਆ ਬੇਪਰਵਾਹ ਹੈ ਜਿਹੜਾ ਹੁਣ ਕਹਿੰਦਾ ਪਿੱਲਾ ਰਹੂਗਾ, ਜ਼ੋਰ ਲਾ ਰਹੀ ਕਦੇ ਨੀ ਪੱਕੇਗਾ। ਸਾਰੀ ਨਹੀਂ ਛਕਾਇਆ ਮੈਨੂੰ ਬਾਜੀ, ਉਸਨੇ ਮੇਰਾ ਦਰਵਾਜ਼ਾ ਖੋਲਿਆ, ਕਹਿੰਦਾ ਤੂੰ ਕਿੱਧਰੋਂ ਆ ਗਿਆ? ਨਵੀਂ ਨਹੀਂ, ਕਹਿੰਦਾ ਮੈਂ ਆਉਣਾ ਕਿੱਥੋਂ ਹੈ? ਮੈਂ ਸਿੱਖਾਂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ। ਕਹਿੰਦਾ ਮੈਨੂੰ ਤਾਂ ਪੰਜਵੇਂ ਪਾਤਸ਼ਾਹ ਨੇ ਬਚਨ ਕਰਿਆ ਵੀ ਤੇਰਾ ਆਵਾ ਸੋਹਣਾ ਪੱਕ ਜੂਗਾ। ਕਹਿੰਦਾ ਮੇਰੇ ਅੰਦਰ ਕੌਣ ਬੋਲਦਾ ਹੈ? ਜਦ ਤੇਰੇ ਅੰਦਰ ਗੁਰੂ ਬੋਲਣ ਲੱਗ ਜੂਗਾ ਫੇਰ ਤੇਰਾ ਬਚਨ ਨੀ ਮੁੜਨਾ ਹੈ। ਗੁਰੂ ਬੋਲਦਾ ਤਾਂ ਹੁਣ ਵੀ ਹੈ, ਪਰ ਉਹਨੇ ਹੈ ਉਹਦੇ ਅੱਗੇ ਕੋਈ ਹੋਰ ਚੀਜ਼ ਬੋਲਦੀ ਹੈ, ਹੋਰ ਕੋਈ ਚੀਜ਼ ਬੋਲਦੀ ਹੈ, ਹਾਂ ਹਾਂ ਬੋਲਦੀ ਹੈ, ਹਾਏ ਅੰਦਰ ਹੀ ਹੋ। ਇਸ ਤਰ੍ਹਾਂ ਦੇ ਨਾਲ ਉਹ ਪ੍ਰਵਾਹ ਨਾ ਕਰੀ, ਅੱਗ ਦੇ ਦਿੱਤੀ ਨੀਅਤ ਦੇ ਉੱਤੇ, ਫਿਰ ਆਵੇ ਖੋਲੇ ਸਾਰੇ ਪਿੱਲੇ ਖੋਰਾਈ, ਪੈਰਾਂ ਦੀ ਮਿੱਟੀ ਨਿਕਲ ਗਈ ਬੁੱਧੂ ਦੀ। ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਿਆ, ਅਰਦਾਸ ਇੰਜੂ ਡਿੱਗਦੇ ਨੇ। ਉਹ ਜਾਣਦਾ ਅੱਗੇ ਜਿਹੜਾ ਬੈਠਾ, ਉਹ ਜਾਣਦਾ ਤਰਕਾਲੀ ਹੈ, ਸਭ ਕੁਛ ਭੁੱਲਿਆ ਨੀ ਬੈਠਾ। ਕਹਿਣ ਲੱਗੇ ਭਾਈ ਬੁੱਧੂ ਉਦਾਸ ਕਿਉਂ ਹੈ ਤੂੰ? ਕਹਿੰਦਾ ਮਹਾਰਾਜ ਗਰੀਬ ਮਾਰ ਹੋ ਗਈ, ਸਾਰੇ ਆਵੇ ਪਿੱਲੇ ਪਏ ਨੇ ਖੋਰਾ, ਮੂੰਹ ਵਿਆਜ ਦੋਵੇਂ ਚਲੇ ਗਏ ਮੇਰੇ ਤਾਂ। ਕਿਉਂ, ਕੀ ਗੱਲ ਹੋ ਗਈ ਉਦੂ? ਆਪਨੇ ਤਾਂ ਬਚਨ ਕਰਿਆ ਸੀ ਵੀ ਸੋਹਣੇ ਆਵੇ ਪੱਕ ਜਾਣਗੇ, ਉਹ ਤਾਂ ਪਿੱਲੇ ਪਏ ਨੇ। ਕੀ ਪ੍ਰਸਾਦ ਨੀ ਛਕਾਇਆ ਸੰਗਤ ਨੂੰ? ਕਹਿੰਦਾ ਛਕਾਇਆ ਸੀ, ਫਿਰ ਕਿਸੇ ਮੇਰੇ ਸਿੱਖ ਦਾ ਹਿਰਦਾ ਤਾਂ ਨੀ ਦੁਖੀ ਕਰਤਾ? ਤੈਂ ਮੇਰੇ ਸਿੱਖ ਦਾ ਹਿਰਦਾ ਤਾਂ ਨੀ ਦੁਖੀ ਕਰਤਾ? ਠੀਕ ਤਾਂ ਆਪ ਹੀ ਸਰੀਰ ਹੀ ਸਿੱਖ ਦਾ ਸੀਗਾ, ਸਾਰੀ ਗੱਲ ਦੱਸੀ। ਕਹਿੰਦੇ ਤਾਂ ਮਾੜੀ ਗੱਲ ਕਰੀ ਬੁੱਧੂ, ਤੈਰਾਂ ਉਹਨੂੰ ਪ੍ਰਸ਼ਾਦਾ ਛਕਾਉਣਾ ਸੀ, ਉਹਦੇ ਹਰ ਮੇਰੇ ਵਿੱਚ ਤਾਂ ਕੋਈ ਫਰਕ ਨੀ ਸੀਗਾ। ਕਹਿੰਦਾ ਮਹਾਰਾਜ ਜੀ ਆਪ ਗੁਰੂ ਹੋ, ਉਹ ਸਿੱਖ ਹੈ। ਕਹਿੰਦਾ ਮੈਂ ਸਿੱਖ ਦਾ ਬਚਨ ਨੀ ਮੋੜ ਸਕਦਾ। ਬਸ ਬੜੋ ਪ੍ਰੇਮ ਨਾਲ, ਇਤਨਾ ਪਿਆਰ ਹੈ ਸਿੱਖ ਦਾ, ਸਿੱਖ ਨਾਲ ਗੁਰੂ ਦਾ। Thank you. ਪਾਤਸ਼ਾਹ ਬੁੱਧੂ ਨੂੰ ਕਹਿਣ ਲੱਗੇ, ਭਾਈ ਬੁੱਧੂ ਮੇਰਾ ਬਚਨ ਕਰਿਆ ਹੋਇਆ ਮੇਰੇ ਸਿੱਖ ਮੋੜ ਦੇਣਗੇ, ਪਰ ਮੇਰੇ ਸਿੱਖ ਦਾ ਬਚਨ ਕਰਿਆ ਹੋਇਆ ਮੇਰੇ ਕੋਲੋਂ ਨਹੀਂ ਮੁੜਦਾ, ਤਾਂ ਇਹ ਚੰਗੀ ਗੱਲ ਨਾ ਕਰੀ, ਮੇਰੇ ਸਿੱਖ ਨੂੰ ਨਾਰਾਜ਼ ਨਹੀਂ ਸੀ ਕਰਨਾ। ਆਓ ਹੁਣ ਟਾਈਮ ਹੋ ਗਿਆ, ਕਰੀਏ ਕੀ, ਕੱਲ ਨੂੰ ਸ਼ੁਰੂ ਕਰਾਂਗੇ ਫਿਰ। ਗੁਰੂ ਸਤੋਤਰ ਦੇ ਵਿੱਚ ਬੋਲੋ, ਉਸ ਤੋਂ ਬਾਅਦ ਫਿਰ ਆਪਾਂ ਅਰਦਾਸ ਦੇ ਵਿੱਚ ਜੁੜਾਂਗੇ, ਫਿਰ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁਣ ਕੇ ਫਿਰ ਆਪੋ ਆਪਣੇ ਘਰਾਂ ਨੂੰ ਚੱਲਿਓ। ਕੱਲ ਨੂੰ ਪਤਾ ਲੱਗੂਗਾ ਵੀ ਕੱਚੀਆਂ ਇੱਟਾਂ ਪੱਕੇ ਪਾ ਕਿਵੇਂ ਦਿਖਦੀਆਂ ਨੇ। ਬੜੋ ਪ੍ਰੇਮ ਨਾਲ
ਧੰਨ ਹੈ ਧੰਨ ਹੈ ਧੰਨ ਗੁਰੂ ਨਾਨਕ ਧੰਨ
ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ।